गुरु रूप साध संगत जी, वाहेगुरु जी का खालसा, वाहेगुरु जी की फतेह। अज का गुरबाणी विचार का जो विशा है वह बहुत गहरा है। तो संगतां दे चरणां च बेनती है कि विशाल हिरदा रख के उन्होंने सरवण करन दी कोशिश करन, क्योंकि विशाल हिरदा रखिया साडा दृष्टिकोण जो है वह पवित्रता वाल रुख करेगा ते ज्ञान नाले निर्मल होवेगा। सो इस दे एक एक अखर नू, उस अखर दे मतलब नू, उस दे भाव नू ते मंतव नू, इन्हां सारयां नू पकड़न दी कोशिश करन जी। सो इस वास्ते स्पीड भी जरा स्लो रखी जाएगी तां जो साडी पकड़ विच आ जावे। विशा है धर्म या मज़हब, भाग पंजवां। माँ अपने बच्चियां नू किस्मत ते नहीं छड्डदी, बल्कि ममता दे प्यार विच उन्हां नू भैड़ी कुसंगत तों बचा के चंगेरे ते उचेरे जीवन वल प्रेरदी रहिंदी है। ऐन इसे तरह अकाल पुरख ने भी अपनी अंश रूप जीवा नू मायकी मंडल दे भरम भुलावे तों मोड़ के नीवें अते भैड़े जीवन तों बचाउण लई उचेरी दैवी जीवन सेध देण लई माया दे अगन सोक सागर तो बचाउण लई जमा तो रखिया लई भजन बंदगी ते उत्साह लई दैवी गुण धारण लई लोक सुखी अते परलोक सुहेले बनाउण लई आत्मिक कल्याण लई इलाही प्यार मानण लई ते शब्द विच सुरत जोड़न लई समय समय सिर गुरु अवतार महापुरख जग विच पठाए, जिन्हां ने अपनी निगी गुणा भरी शख्सियत उच्चे सुच्चे निजी जीवन अते कल्याणदायक बचना अते बाणियां द्वारा समय दी लोड़ नू मुख रख के वख वख देशां विच अड अड बाहरले धर्म साजे अते उन्हां दा प्रचार कीता। ਭਾਵੇਂ ਇਹਨਾਂ ਧਰਮਾਂ ਦੇ ਰੇਖ ਭੇਖ ਦਰਸ਼ਨ ਅਸੂਲ ਮਰਿਆਦਾ ਰਹੋ ਰੀਤਾਂ ਰਵਾਇਤਾਂ ਕਰਮ ਕਿਰਿਆ ਸਾਧਨ ਬੋਲੀ ਬਾਣੀ ਮੰਤਰ ਅਤੇ ਨਾਉ ਬਾਹਰੋਂ ਵੱਖ ਵੱਖ ਮੁਖਾਲਿਫ ਅਤੇ ਉਲਟ ਪ੍ਰਤੀਤ ਹੁੰਦੇ ਹਨ, ਪਰ ਜੇ ਗਉ ਨਾਲ ਘੋਖਿਆ ਜਾਵੇ ਤਾਂ ਇਹਨਾਂ ਸਾਰਿਆਂ ਦੀ ਤੈਅ ਹੇਠ ਇੱਕੋ ਇੱਕ ਗੈਬੀ ਗੁਪਤ ਸੂਖਮ ਆਤਮਿਕ ਧਰਮ ਦੀ ਹੀ ਭਾਵਨਾ ਜਾਂ ਪ੍ਰੀਤ ਡੋਰੀ ਦੀ ਅਮਿਟ ਖਿੱਚ ਪ੍ਰਤੀਤ ਹੋਵੇਗੀ। ਭਾਵੇਂ ਇਹਨਾਂ ਧਰਮਾਂ ਦੇ ਰੇਖ ਭੇਖ ਦਰਸ਼ਨ ਅਸੂਲ ਮਰਿਆਦਾ ਕਰਮ ਕਿਰਿਆ ਰਵਾਇਤਾਂ ਇਹਨਾਂ ਦੀ ਬਾਣੀ ਮੰਤਰ ਬਾਹਰੋਂ ਵੱਖ ਵੱਖ ਜਾਂ ਉਲਟ ਪ੍ਰਤੀਤ ਹੁੰਦੇ ਹੋਣ, ਪਰ ਜੇ ਗਉ ਨਾਲ ਘੋਖਿਆ ਜਾਵੇ ਤਾਂ ਇਹਨਾਂ ਦੀ ਤੈਅ ਹੇਠ ਇੱਕੋ ਇੱਕ ਗੈਬੀ ਗੁਪਤ ਸੂਖਮ ਆਤਮਿਕ ਧਰਮ ਦੀ ਭਾਵਨਾ ਜਾਂ ਪ੍ਰੀਤ ਡੋਰੀ ਦੀ ਅਮਿਟ ਖਿੱਚ ਪ੍ਰਤੀਤ ਹੋਵੇਗੀ। ਜਿੰਨਾ ਪਿਛੜੇ ਲੋਕਾਂ ਨੂੰ ਕਿਸੇ ਰੱਬੀਅਤ ਜਾਂ ਧਰਮ ਦਾ ਕੋਈ ਗਿਆਨ ਨਹੀਂ ਹੁੰਦਾ, ਉਹ ਕਈ ਵਾਰੀ ਭੈ ਪੀਤ ਅਤੇ ਬੇਵੱਸ ਹੋ ਕੇ ਕੁਦਰਤੀ ਆਫਤਾਂ ਤੋਂ ਬਚਣ ਲਈ ਜਾਂ ਕਿਸੇ ਸਵਾਰਥ ਦੀ ਪੂਰਤੀ ਲਈ ਜਾਂ ਦੂਜਿਆਂ ਦੀ ਵੇਖੋ ਵੇਖੀ ਅਥਵਾ ਰੀਸ ਕਰਕੇ ਆਪਣੇ ਤੋਂ ਕਿਸੇ ਪ੍ਰਬਲ ਸ਼ਕਤੀ ਦੀ ਓਟ ਜਾਂ ਆਸਰਾ ਪਾਲਦੇ ਹਨ, ਜਿਨ੍ਹਾਂ ਨੂੰ ਰੱਬੀਅਤ ਜਾਂ ਧਰਮ ਦਾ ਕੋਈ ਗਿਆਨ ਨਹੀਂ ਹੁੰਦਾ। ਉਹ ਲੋਕ ਉਹਨਾਂ ਨੂੰ ਖੁਸ਼ ਕਰਨ ਅਤੇ ਕਰੋਪੀ ਤੋਂ ਬਚਣ ਲਈ ਸੁਖਣਾ ਸੁੱਖਦੇ ਹਨ, ਪੂਜਾ ਆਦਿ ਕਰਦੇ ਹਨ, ਜਿਹਾ ਕਿ ਪਾਣੀ ਬੈਸੰਤਰ ਗੁੱਗਾ ਭੂਤ ਪ੍ਰੇਤ ਚੰਦ ਸੂਰਜ ਥਿੱਤ ਵਾਰ ਗਊ ਪਿੱਪਲ ਦੇਵੀ ਦੇਵਤੇ ਭੈਰੋ ਸ਼ੀਤਲਾ ਆਦਿ 33 ਕਰੋੜ ਦੇਵੀ ਦੇਵਤਿਆਂ ਦੀ ਵੀ ਲੋਕ ਮਨੋਤ ਕਰਦੇ ਆਏ ਹਨ। ਸੋ ਲੋਕਾਂ ਦਾ ਉਸ ਅਗਮ ਅਗਾਧ ਬੋਧ ਅਦ੍ਰਿਸ਼ਟ ਬਾਰੇ ਗਿਆਨ ਨਾ ਹੋਣ ਕਰਕੇ ਦੇਵੀ ਦੇਵਤੇ ਦੀ ਸ਼ਰਨ ਜਾਣਾ ਅਤੇ ਮਨੌਤ ਕਰਨੀ ਉਸੇ ਅੰਤਰਮੁਖੀ ਗੈਬੀ ਆਤਮਿਕ ਧਰਮ ਦਾ ਹੀ ਚੋਹਲਾ ਜਿਹਾ ਪ੍ਰਤੀਕ ਜਾਂ ਬਾਹਰਮੁਖੀ ਪ੍ਰਗਟਾਵਾ ਹੈ। ਇਹ ਅੰਤਰੀਵ ਗੈਬੀ ਇੱਕੋ ਇੱਕ ਆਤਮਿਕ ਧਰਮ ਤਾਂ ਅਲਪ ਬੁੱਧੀ ਵਾਲੇ ਜੀਵ ਦੀ ਸਮਝ ਅਤੇ ਪਕੜ ਤੋਂ ਪਰੇ ਹੈ, ਪਰ ਬਾਹਰਲੇ ਧਰਮ ਨੂੰ ਅਜਿਹਾ ਜੀਵ ਆਪਣੀ ਮਰਜ਼ੀ ਨਾਲ ਸਮਝ ਕੇ ਯਥਾ ਸ਼ਕਤ ਕਮਾ ਸਕਦਾ ਹੈ ਅਤੇ ਆਪਣਾ ਮਾਇਕੀ ਜੀਵਨ ਸਫਲ ਕਰ ਸਕਦਾ। ਇਹ ਅੰਤਰੀਵ ਗੈਬੀ ਆਤਮਿਕ ਧਰਮ ਅਲਪ ਬੁੱਧੀ ਵਾਲੇ ਜੀਵ ਦੀ ਸਮਝ ਅਤੇ ਪਕੜ ਤੋਂ ਪਰੇ ਹੈ, ਪਰ ਬਾਹਰਲੇ ਧਰਮ ਨੂੰ ਅਜਿਹਾ ਜੀਵ ਆਪਣੀ ਮਰਜ਼ੀ ਨਾਲ ਸਮਝ ਕੇ ਯਥਾ ਸ਼ਕਤ ਕਮਾ ਸਕਦਾ ਅਤੇ ਆਪਣਾ ਮਾਇਕੀ ਜੀਵਨ ਸਫਲ ਕਰ ਸਕਦਾ। ਦੂਜੇ ਲਫਜ਼ਾਂ ਵਿੱਚ ਅੰਤਰੀਵ ਗੈਬੀ ਇਲਾਹੀ ਧਰਮ ਨੂੰ ਬੁੱਝਣ ਅਤੇ ਅਨੁਭਵ ਕਰਨ ਲਈ ਬਾਹਰਲੇ ਧਰਮ ਦਾ ਗਿਆਨ ਅਤੇ ਕਮਾਈ ਇੱਕ ਪ੍ਰਕਾਰ ਨਾਲ ਪੌੜੀ, ਵਿਚੋਲਾ, ਪੁੱਲ, ਜ਼ਰੀਆ, ਸਾਧਨ, ਸੇਧ ਜਾਂ ਸੋਝੀ ਬਣਦੀ ਹੈ। ਇਸ ਤਰ੍ਹਾਂ ਇਹ ਬਾਹਰਮੁਖੀ ਧਰਮ ਜੀਵ ਲਈ ਬੇਅਰਥ ਨਹੀਂ ਹੈ, ਸਗੋਂ ਅਤ ਜ਼ਰੂਰੀ ਅਤੇ ਲਾਜ਼ਮੀ ਹੈ, ਕਿਉਂਕਿ ਬਾਹਰਲੇ ਧਰਮ ਅਤੇ ਇਸਦੀ ਕਮਾਈ, ਇਸਦਾ ਗਿਆਨ ਇੱਕ ਪ੍ਰਕਾਰ ਨਾਲ ਪੌੜੀ, ਵਿਚੋਲਾ, ਪੁੱਲ, ਜ਼ਰੀਆ, ਸਾਧਨ, ਸੇਧ ਜਾਂ ਸੋਝੀ ਬਣਦੀ। ਇਹਨਾਂ ਬਾਹਰਮੁਖੀ ਧਰਮਾਂ ਤੋਂ ਬਗੈਰ ਇਨਸਾਨ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੇ ਅੰਤਰਗਤ ਗੈਬੀ ਇਲਾਹੀ ਧਰਮ ਤੋਂ ਅਗਿਆਤ ਅਤੇ ਬੇਮੁਖ ਰਹਿੰਦਾ ਹੈ ਅਤੇ ਅਣਜਾਣੇ ਹੀ ਰਸਾਤਲ ਵੱਲ ਸਹਿਜ ਸੁਭਾਏ ਰੁੜਿਆ ਜਾਂਦਾ ਬਾਹਰਮੁਖੀ ਧਰਮਾਂ ਤੋਂ ਬਗੈਰ। ਇਸ ਤਰ੍ਹਾਂ ਨੀਵੇਂ ਕਰਮਾਂ ਦੁਆਰਾ ਮੋਹ ਮਾਇਆ ਦੇ ਅਗਨ ਸੋਕ ਸਾਗਰ ਵਿੱਚ ਸੜਦਾ ਬਲਦਾ ਰਹਿੰਦਾ ਹੈ, ਕਰਮਬੱਧ ਹੋ ਕੇ ਨਤੀਜੇ ਭੁਗਤਦਾ ਹੈ ਅਤੇ ਜਮਾਂ ਦੇ ਵਸ ਪੈਂਦਾ। ਬਾਹਰਮੁਖੀ ਧਰਮ ਅੱਡੋ ਅੱਡ ਮਹਾਂਪੁਰਖਾਂ ਨੇ ਭਿੰਨ ਭਿੰਨ ਦੇਸ਼ਾਂ ਵਿੱਚ ਸਮੇਂ ਦੀ ਲੋੜ ਅਨੁਸਾਰ ਅਲੱਗ ਅਲੱਗ ਯੁੱਗ ਜਾਂ ਸਮੇਂ ਵਿੱਚ ਵੱਖ ਵੱਖ ਵਾਤਾਵਰਣ ਵਿੱਚ ਵੱਖ ਵੱਖ ਬੋਲੀਆਂ ਸਮਝਣ ਅਤੇ ਬੋਲਣ ਵਾਲਿਆਂ ਲਈ ਰਚੇ ਸਨ। ਇਸ ਲਈ ਇਹਨਾਂ ਦੇ ਰੇਖਾਂ, ਭੇਖਾਂ, ਰਸਮਾਂ, ਰਵਾਇਤਾਂ, ਅਸੂਲਾਂ, ਮਰਿਆਦਾ, ਕਰਮ ਕਿਰਿਆ, ਬਾਣੀ, ਮੰਤਰ, ਨਾਵਾਂ, ਬੋਲੀਆਂ, ਗਿਆਨ ਅਤੇ ਸਾਧਨਾ ਦੇ ਵਿਚਕਾਰ ਅਪਣੱਤ, ਵਿਸ਼ੇਸ਼ਤਾ, ਭਿੰਨਤਾ, ਵਿਲੱਖਣਤਾ, ਵੱਖਰਾਪਣ ਹੋਣਾ ਸੁਭਾਵਿਕ ਹੈ, ਕਿਉਂਕਿ ਬਾਹਰਮੁਖੀ ਧਰਮ ਅੱਡ ਅੱਡ ਮਹਾਂਪੁਰਖਾਂ ਨੇ ਭਿੰਨ ਭਿੰਨ ਦੇਸ਼ਾਂ ਵਿੱਚ ਸਮੇਂ ਦੀ ਲੋੜ ਅਨੁਸਾਰ ਵੱਖ ਵੱਖ ਵਾਤਾਵਰਣ ਵਿੱਚ ਅਤੇ ਵੱਖ ਵੱਖ ਬੋਲੀਆਂ ਸਮਝਣ ਵਾਲਿਆਂ ਲਈ ਰਚੇ ਸਨ। ਬਾਹਰਮੁਖੀ ਧਰਮਾਂ ਜਾਂ ਮਜ਼ਹਬਾਂ ਦੇ ਵਿਚਕਾਰ ਭਿੰਨਤਾ ਤੋਂ ਇਲਾਵਾ ਆਪੂ ਅਪਣਾਏ ਇੱਕੋ ਧਰਮ ਨੂੰ ਮੰਨਣ ਵਾਲਿਆਂ ਦੇ ਵਿੱਚ ਵੀ ਉਹਨਾਂ ਦੇ ਪਿਛਲੇ ਸੰਸਕਾਰਾਂ ਅਤੇ ਇਸ ਜਨਮ ਦੀ ਭਿੰਨ ਭਿੰਨ ਸੰਗਤ ਅਤੇ ਵਾਤਾਵਰਣ ਅਨੁਸਾਰ ਵਿਲੱਖਣਤਾ ਹੁੰਦੀ ਹੈ ਇੱਕੋ ਧਰਮ ਨੂੰ ਮੰਨਣ ਵਾਲਿਆਂ ਵਿੱਚ ਵੀ। ਹੋਰ ਤਾਂ ਹੋਰ, ਇੱਕ ਪਰਿਵਾਰ ਦੇ ਮੈਂਬਰ ਵਿੱਚ ਵੀ ਧਰਮ ਦੇ ਆਧਾਰ 'ਤੇ ਵਿਤਕਰਾ, ਵਿਲੱਖਣਤਾ, ਖਿੱਚੋ ਤਾਣ, ਦਵੈਤ, ਸ਼ੱਕ, ਘਿਰਣਾ ਅਤੇ ਤਸਬ ਆਮ ਵੇਖਣ ਵਿੱਚ ਆਉਂਦਾ ਹੈ। ਇਸ ਦੀਰਘ ਹਾਨੀਕਾਰਕ ਸਵੈ ਵਿਰੋਧੀ ਧਾਰਮਿਕ ਖਿਆਲਾਂ ਅਤੇ ਨਿਸ਼ਚਿਆਂ ਦਾ ਮੁੱਢਲਾ ਕਾਰਨ ਇਹ ਹੈ ਕਿ ਅਸੀਂ ਆਪਣੇ ਗੁਪਤ ਮੂਲ ਅਸਲੀ ਧੁਰੋਂ ਆਏ ਨਾਲ ਲਿਖੇ ਨਿੱਜੀ ਅੰਤਰਮੁਖੀ ਆਤਮਿਕ ਪ੍ਰੇਮ ਸਰੂਪ ਇੱਕੋ ਇੱਕ ਧਰਮ ਨੂੰ ਭੁੱਲ ਗਏ ਹਾਂ ਅਤੇ ਸਾਨੂੰ ਉਸ ਬਾਰੇ ਸੋਝੀ ਨਹੀਂ ਰਹੀ। ਇਸ ਦੀਰਘ ਅਤੇ ਭਿਆਨਕ ਭੁੱਲ ਵਿੱਚ ਸਿਰਫ ਆਮ ਜਨਤਾ ਹੀ ਨਹੀਂ ਬਲਕਿ ਸਾਡੇ ਅਖੌਤੀ ਧਾਰਮਿਕ ਪ੍ਰਚਾਰਕ ਅਤੇ ਆਗੂ ਵੀ ਫਸੇ ਹੋਏ ਹਨ। ਸਵੈ ਵਿਰੋਧੀ ਧਾਰਮਿਕ ਅਲੇ ਅਤੇ ਨਿਸ਼ਚਿਆ ਕਰਕੇ ਇਸ ਦੀਰਘ ਅਤੇ ਭਿਆਨਕ ਭੁੱਲ ਵਿੱਚ ਸਿਰਫ ਆਮ ਜਨਤਾ ਹੀ ਨਹੀਂ ਬਲਕਿ ਸਾਡੇ ਅਖੌਤਿਕ ਧਾਰਮਿਕ ਪ੍ਰਚਾਰਕ ਅਤੇ ਆਗੂ ਵੀ ਫਸੇ ਹੋਏ ਹਨ। ਗੁਰਬਾਣੀ ਦੀ ਆਤਮਿਕ ਰੋਸ਼ਨੀ ਜਾਂ ਅਨੁਭਵੀ ਗਿਆਨ ਤੋਂ ਬਗੈਰ ਇਹ ਬਾਹਰਲੇ ਧਰਮ ਵੀ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਵਿਚਰ ਰਹੇ ਹਨ। ਪੜੀਐ ਗੁਨੀਐ ਨਾਮ ਸਭ ਸੁਣੀਐ ਅਨੁਭਵ ਭਾਉ ਨਾ ਦਰਸੈ। ਦੂਜੇ ਲਫਜ਼ਾਂ ਵਿੱਚ ਅਗਿਆਨਤਾ ਕਾਰਨ ਅਸੀਂ ਗੁਰਬਾਣੀ ਦੀ ਆਤਮਿਕ ਰੋਸ਼ਨੀ ਤੋਂ ਓਹਲੇ ਹੋ ਗਏ ਹਾਂ ਅਤੇ ਮਾਇਆ ਦੇ ਅੰਧ ਗੁਬਾਰ ਵਿੱਚ ਭੁੱਲੇ ਭਟਕਦੇ ਬਾਹਰਲੇ ਧਰਮਾਂ ਦੇ ਆਤਮਿਕ ਆਦੇਸ਼ਾਂ ਅਤੇ ਉਪਦੇਸ਼ਾਂ ਨੂੰ ਵੀ ਫੋਕੀ ਰੰਗਣ ਕੂੜੀ ਦਿਮਾਗੀ ਗਲਤ ਮਾਇਕੀ ਅਤੇ ਹਉਂਤਾਰੀ ਰੰਗਤ ਚਾੜ ਦਿੰਦੇ। ਬਾਹਰਮੁਖੀ ਧਰਮਾਂ ਦੇ ਆਤਮਿਕ ਆਦੇਸ਼ਾਂ ਅਤੇ ਉਪਦੇਸ਼ਾਂ ਨੂੰ ਵੀ ਅਤੇ ਆਪੂ ਘੜੇ ਖਿਆਲਾਂ ਨਿਸ਼ਚਿਆਂ ਦੀ ਪਾ ਦੇ ਕੇ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ, ਗੁਰੂ ਤੋਂ ਬੇਮੁੱਖ ਹੁੰਦੇ ਹਾਂ, ਵੈਰ ਵਿਰੋਧ ਵਧਾਉਂਦੇ ਹਾਂ, ਡਰ ਅਤੇ ਸਹਿਮ ਵਿੱਚ ਰਹਿੰਦੇ ਹਾਂ, ਆਪਣੇ ਧਾਰੇ ਹੋਏ ਧਰਮ ਦੀ ਨਿਖੇਧੀ ਕਰਦੇ ਹਾਂ, ਮੋਹ ਮਾਇਆ ਵਿੱਚ ਹੋਰ ਫਸਦੇ ਹਾਂ, ਮਾਇਆ ਵਿੱਚ ਪਲਚ ਪਲਚ ਕੇ ਜੀਵਨ ਬਤੀਤ ਕਰਦੇ ਹਾਂ, ਕਰਮ ਬੱਧ ਹੁੰਦੇ ਹਾਂ ਅਤੇ ਜਮਾਂ ਦੇ ਵਸ ਪੈਂਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਆਪਣੇ ਅਸਲੀ ਨਿੱਜੀ ਇਲਾਹੀ ਧਰਮ ਤੋਂ ਦੁਰੇਡੇ ਹੁੰਦੇ ਜਾਂਦੇ ਹਾਂ। ਸਾਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਇਹ ਬਾਹਰਮੁਖੀ ਧਰਮ ਇਹ ਕੇਵਲ ਯਤਨ ਹਨ ਪਰ ਨਤੀਜਾ ਨਹੀਂ ਹੈ। ਇਹ ਬਾਹਰਮੁਖੀ ਧਰਮ ਸਾਧਨ ਹਨ, ਪੂਰਨਤਾ ਨਹੀਂ। ਇਹ ਪੌੜੀਆਂ ਹਨ, ਸ਼ਿਖਰ ਨਹੀਂ। ਇਹ ਪੜਾਓ ਹਨ, ਮੰਜ਼ਿਲ ਨਹੀਂ ਹੈ। ਇਹ ਕਲਾਸਾਂ ਹਨ, ਡਿਗਰੀ ਨਹੀਂ ਹੈ। ਬਾਹਰਮੁਖੀ ਧਰਮ ਗਿਆਨ ਹੈ, ਅਨੁਭਵ ਪ੍ਰਕਾਸ਼ ਨਹੀਂ। ਫੋਕਟ ਹਨ, ਰਸ ਨਹੀਂ। ਸੁੱਕੇ ਫੁੱਲ ਹਨ, ਮਹਿਕ ਨਹੀਂ। ਬਲਬ ਹਨ, ਰੋਸ਼ਨੀ ਨਹੀਂ। ਬਾਹਰਮੁਖੀ ਧਰਮ ਉੱਦਮ ਤਾਂ ਹੈ ਪਰ ਪ੍ਰਾਪਤੀ ਨਹੀਂ। ਪਰ ਅਸੀਂ ਆਤਮਿਕ ਧਰਮ ਦੇ ਸਫ਼ਰ ਦੀ ਸੱਚਖੰਡੀ ਮੰਜ਼ਿਲ ਨੂੰ ਭੁੱਲ ਕੇ ਬਾਹਰਮੁਖੀ ਧਰਮ ਦੇ ਪੜਾਅ ਨੂੰ ਹੀ ਮੰਜ਼ਿਲ ਸਮਝ ਕੇ ਰਾਹ ਵਿੱਚ ਹੀ ਅਟਕ ਜਾਂਦੇ ਹਾਂ। ਚਾਲੇ ਥੇ ਹਰ ਮਿਲਨ ਕੋ ਬੀਚੈ ਅਟਕਿਓ ਚੀਤ। ਅਨੇਕਾਂ ਜੀਵਾਂ ਨੂੰ ਤਾਂ ਆਪਣੇ ਜੀਵਨ ਨਿਸ਼ਾਨੇ ਦੀ ਸੋਝੀ ਨਹੀਂ, ਉਹਨਾਂ ਨੂੰ ਇਹ ਗਿਆਨ ਹੀ ਨਹੀਂ ਕਿ ਜੀਵਨ ਦਾ ਕੋਈ ਵਿਸ਼ੇਸ਼ ਮਨੋਰਥ ਹੈ। ਜਿਸ ਨੂੰ ਨਿਸ਼ਾਨੇ ਦੀ ਸੋਝੀ ਨਹੀਂ ਉਹ ਕਿਸ ਸੇਧ 'ਤੇ ਚੱਲੇ? ਅਜਿਹੇ ਲੋਕਾਂ ਨੂੰ ਦ੍ਰਿਸ਼ਟਮਾਨ ਦੁਨਿਆਵੀ ਪੜਾਵਾਂ ਦੇ ਸਵਾਦ ਹੀ ਖਿੱਚਾਂ ਪਾਉਂਦੇ ਹਨ। ਅਨਰਸਾਂ ਦਾ ਸਵਾਦ ਹੀ ਉਹਨਾਂ ਲਈ ਮਹਾਂਆਨੰਦ ਹੈ, ਭਾਵੇਂ ਇਹਨਾਂ ਨਾਲ ਉਹਨਾਂ ਦੀ ਪਿਆਸ ਕਦੇ ਨਹੀਂ ਬੁਝਦੀ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹੋ ਜਿਹੇ ਦੁਨਿਆਵੀ ਰਸਾਂ ਵਿੱਚ ਮਸਤ ਕੁਝ ਅਖੌਤੀ ਸਿਆਣੇ ਆਪਣੀ ਥੋਥੀ ਮਤ ਅਨੁਸਾਰ ਐਸੇ ਅਖਾਣ ਵੀ ਘੜ ਲੈਂਦੇ ਹਨ ਕਿ ਇਹ ਜੱਗ ਮਿੱਠਾ, ਅਗਲਾ ਕਿਸ ਡਿੱਠਾ। ਬਾਬਰ ਬਾ ਐਸ਼ ਕੋਸ਼ ਕਿ ਆਲਮ ਦੁਬਾਰਾ ਨੇਸਤ। ਪਰ ਜੇ ਫਰੀਦ ਜੀ ਵਰਗਾ ਅਨੁਭਵੀ ਕਮਾਈ ਵਾਲਾ ਬਖਸ਼ਿਆ ਹੋਇਆ ਮਹਾਂਪੁਰਖ ਦੱਸੇ ਵੀ ਕਿ ਦੁਨਿਆਵੀ ਰਸਾ ਤੋਂ ਵੀ ਉੱਤੇ ਇੱਕ ਬਹੁਤ ਮਿੱਠੀ ਸਵਾਦਲੀ ਵਸਤੂ ਹੈ, ਰੱਬ ਦਾ ਨਾਮ, ਤਦ ਵੀ ਉਹਨਾਂ ਨੂੰ ਵਿਸ਼ਵਾਸ ਨਹੀਂ ਆਉਂਦਾ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਬਹੁਤੇ ਲੋਕ ਤਾਂ ਕਰਤੇ ਨੂੰ ਛੱਡ ਕੇ ਕਾਰਨ ਵਿੱਚ ਹੀ ਗਲਤਾਨ ਹੋਏ ਪਏ ਹਨ। ਇਸੇ ਨੂੰ ਹੀ ਜੀਵਨ ਦਾ ਅਸਲ ਮਨੋਰਥ ਜਾਂ ਅੰਤਿਮ ਪ੍ਰਾਪਤੀ ਮੰਨੀ ਬੈਠੇ ਹਨ, ਜੋ ਕਿ ਗਲਤ ਹੈ। ਕਰਤੇ ਨੂੰ ਛੱਡ ਕੇ ਕਾਰਨ ਵਿੱਚ ਗਲਤਾਨ ਗਲਤ ਹੈ। ਖਸਮ ਛੋੜ ਦੂਜੇ ਲਗੇ ਡੁੱਬੇ ਸੇਵਣ ਜਾ ਰਿਹਾ। ਦਰਅਸਲ ਅਸੀਂ ਆਪਣੇ ਆਤਮਿਕ ਕੇਂਦਰ ਧਰਮ ਤੁਜਾ ਅਕਾਲ ਪੁਰਖ ਨੂੰ ਭੁੱਲ ਕੇ ਮੋਹ ਮਾਇਆ ਦੇ ਭਰਮ ਭੁਲਾਵੇ ਵਿੱਚ ਫਸ ਕੇ ਧਰਮ ਵਰਗੀ ਦੈਵੀ ਸਾਧਨਾ ਨੂੰ ਵੀ ਆਪਣੀ ਹਉਮੈ ਦਾ ਛੋੜ ਚਾੜ ਦਿੰਦੇ ਹਾਂ। ਅਸੀਂ ਹਉਮੈ ਵੇਲੇ ਮਨ ਦੀ ਰੰਗਤ ਅਨੁਸਾਰ ਅਪਣਾਏ ਹੋਏ ਬਾਹਰਲੇ ਧਰਮ ਦੇ ਖਿਆਲਾਂ ਗਿਆਨ ਅਤੇ ਨਿਸ਼ਚਿਆਂ ਨੂੰ ਵੀ ਆਪੋ ਆਪਣਾ ਰੰਗ ਚਾੜ ਦਿੰਦੇ ਹਾਂ। ਹਰ ਇੱਕ ਇਨਸਾਨ ਦੇ ਮਨ ਦੀ ਰੰਗਤ ਭਿੰਨ ਭਿੰਨ ਹੁੰਦੀ ਹੈ। ਇਸੇ ਕਾਰਨ ਹਰ ਕੋਈ ਆਪਣੀ ਸ਼੍ਰੇਣੀ ਦੇ ਬਾਹਰਲੇ ਧਰਮ ਨੂੰ ਅੱਡ ਅੱਡ ਦ੍ਰਿਸ਼ਟੀਕੋਣਾਂ ਨਾਲ ਭਿੰਨ ਭਿੰਨ ਖਿਆਲਾਂ ਦੁਆਰਾ ਵੱਖ ਵੱਖ ਨਿਸ਼ਚਿਆਂ ਰਾਹੀਂ ਆਪੋ ਆਪਣੀ ਬੁੱਧੀ ਅਨੁਸਾਰ ਅਲੱਗ ਅਲੱਗ ਮਨ ਦੀਆਂ ਤਰੰਗਾਂ ਨਾਲ ਆਪੋ ਆਪਣੀ ਲੋੜ ਅਨੁਸਾਰ ਆਪੋ ਆਪਣੇ ਵਾਤਾਵਰਣ ਅਨੁਸਾਰ ਆਪੋ ਆਪਣੀਆਂ ਮਾਇਕੀ ਵਾਸ਼ਨਾਵਾਂ ਅਨੁਸਾਰ ਆਪੋ ਆਪਣੀ ਨਿੱਜੀ ਰੰਗਤ ਚਾੜ ਕੇ ਆਪਣੀ ਸਹੂਲੀਅਤ ਅਤੇ ਸਵਾਰਥ ਦੀ ਪੂਰਤੀ ਲਈ ਤੋੜ ਮਰੋੜ ਕੇ ਬਦਲ ਕੇ ਆਪੋ ਆਪਣੇ ਅਰਥ ਅਤੇ ਭਾਵਨਾ ਘੜ ਲੈਂਦਾ ਬਾਹਰਲੇ ਧਰਮ ਨੂੰ। ਇਸ ਤਰ੍ਹਾਂ ਹਰ ਇੱਕ ਇਨਸਾਨ ਨੇ ਆਪੋ ਆਪਣਾ ਬਾਹਰਲਾ ਧਰਮ ਸਮਝਿਆ ਬੁਝਿਆ ਅਰਥਾਇਆ ਘੜਿਆ ਅਤੇ ਅਪਣਾਇਆ ਹੋਇਆ ਆਪੋ ਆਪਣਾ ਬਾਹਰਲਾ ਧਰਮ ਹਰ ਇੱਕ ਇਨਸਾਨ ਨੇ। ਇਹੋ ਜਿਹੀ ਭਿੰਨਤਾ ਅਤੇ ਵਿਲੱਖਣਤਾ ਦੇ ਦਿਖਾਵੇ ਅਤੇ ਪ੍ਰਗਟਾਵੇ ਅੰਦਰ ਧਰਮੀ ਇਨਸਾਨਾਂ ਦੇ ਵਿਚਕਾਰ ਆਪੋ ਵਿੱਚ ਵਾਦ ਵਿਵਾਦ ਈਰਖਾ ਦਵੈਤ ਕਿਰਨਾ ਵੈਰ ਵਿਰੋਧ ਤੁਅਸਬ ਜਾਂ ਟਾਕਰਾ ਹੋਣਾ ਲਾਜ਼ਮੀ ਹੈ। ਇਹੋ ਕਾਰਨ ਹੈ ਕਿ ਅਸੀਂ ਆਪ ਭਲੇ ਭਲੇਰੇ ਬਣ ਕੇ ਇੱਕ ਦੂਜੇ ਨੂੰ ਘਿਰਨਾ ਨਾਲ ਨੀਵੀਂ ਨਿਗਾਹ ਨਾਲ ਨਫ਼ਰਤ ਨਾਲ ਸ਼ੱਕ ਨਾਲ ਦੇਖਦੇ ਹਾਂ ਅਤੇ ਦੂਜਿਆਂ ਉੱਤੇ ਫਤਵਾ ਲਾਉਣ ਲਈ ਤਤਪਰ ਰਹਿੰਦੇ। ਪਰ ਜਦ ਇਹ ਮਜ਼ਹਬੀ ਤਸਬ ਇਹ ਸੰਗਠਿਤ ਹੋ ਕੇ ਦੂਜਿਆਂ ਧਰਮਾਂ ਨਾਲ ਟਾਕਰਾ ਕਰਦਾ ਹੈ ਤਾਂ ਖਲਕਤ ਦਾ ਰਾਬੀ ਰਾਖਾ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮਜ਼ਹਬੀ ਤਸਬ ਦੀ ਅੱਗ ਜਾਂ ਇਹ ਜ਼ਹਿਰ ਧਰਮ ਦੀ ਆੜ ਵਿੱਚ ਜਾਂ ਧਰਮ ਦੇ ਨਾਂ 'ਤੇ ਫੈਲਾਈ ਜਾਂਦੀ, ਜਿਸ ਦਾ ਭਿਆਨਕ ਨਤੀਜਾ ਦੋਹਾਂ ਅਖੌਤੀ ਧਾਰਮਿਕ ਸ਼੍ਰੇਣੀਆਂ ਨੂੰ ਭੁਗਤਣਾ ਪੈਂਦਾ। ਇਸ ਹਾਸੋਹੀਣੇ ਧਾਰਮਿਕ ਅੰਧ ਵਿਸ਼ਵਾਸ ਦੇ ਜੋਸ਼ ਵਿੱਚ ਰੱਬ ਰੱਬੀ ਹੁਕਮ ਨਾਮ ਦੈਵੀ ਅੰਤਰਮੁਖੀ ਧਰਮ ਬਾਹਰਮੁਖੀ ਧਰਮ ਗੁਰੂਆਂ ਅਤੇ ਮਹਾਂਪੁਰਸ਼ਾਂ ਦੇ ਉਪਦੇਸ਼ਾਂ ਦੈਵੀ ਗੁਣਾਂ ਅਤੇ ਇਨਸਾਨੀਅਤ ਨੂੰ ਭੁਲਾ ਕੇ ਛਿੱਕੇ 'ਤੇ ਟੰਗ ਕੇ ਤਿਲਾਂਜਲੀ ਦੇ ਦਿੰਦੇ ਹਾਂ ਅਤੇ ਵਿਗੜ ਰੂਪ ਜਾਂ ਤਾਣਕ ਰੂਪ ਧਾਰ ਕੇ ਆਪਣੇ ਉੱਤੇ ਅਤੇ ਰੱਬੀ ਖਲਕਤ ਉੱਤੇ ਅਜਾਈਂ ਜ਼ੁਲਮ ਦਾ ਕਾਰਨ ਬਣਦੇ ਹਾਂ। ਇਸ ਤਰ੍ਹਾਂ ਮਜ਼ਹਬੀ ਤਸਬ ਵਾਲਿਆਂ ਅਖੌਤੀ ਧਰਮੀਆਂ ਨੂੰ ਕਿੱਥੇ ਢੋਈ ਮਿਲ ਸਕਦੀ? ਗੁਰੂਆਂ ਮਹਾਂਪੁਰਖਾਂ ਦੇ ਉਪਦੇਸ਼ਾਂ ਅਤੇ ਬਾਣੀਆਂ ਵਿੱਚ ਅੰਤਰਮੁਖੀ ਇੱਕੋ ਇੱਕ ਆਤਮਿਕ ਧਰਮ ਦੀ ਬਾਬਤ ਰੋਸ਼ਨੀ ਪਾਈ ਗਈ ਹੈ। ਪਰ ਇਨਸਾਨ ਇਹਨਾਂ ਡੂੰਘੀਆਂ ਦੈਵੀ ਭਾਵਨਾਵਾਂ ਤੋਂ ਆਪਣੀ ਅਗਿਆਨਤਾ ਕਾਰਨ ਅਣਜਾਣ ਹੈ। ਇਨਸਾਨ ਨੂੰ ਗੁਰੂਆਂ ਅਤੇ ਭਗਤਾਂ ਨੇ ਬਾਹਰਲੇ ਧਰਮ ਇਸ ਕਰਕੇ ਬਖਸ਼ੇ ਸਨ ਕਿ ਉਹ ਅੰਤਰਮੁਖੀ ਹੋ ਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਮਝ ਬੁੱਝ ਕੇ ਆਪਣਾ ਜੀਵਨ ਪਦ ਮੁਕਾ ਸਕੇ। ਪਰ ਸਾਡੀ ਮਾਇਕੀ ਹਉਮ ਹੈ, ਇਤਨੀ ਤੀਖਣ ਅਤੇ ਮਲੀਨ ਹੋ ਗਈ ਹੈ ਕਿ ਅਸੀਂ ਇਹਨਾਂ ਬਾਹਰਲੇ ਧਰਮਾਂ ਨੂੰ ਸਮਝਣ ਅਤੇ ਕਮਾਉਣ ਦੀ ਬਜਾਏ ਇਹਨਾਂ ਨੂੰ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਆਪਣੀ ਸਹੂਲਤ ਵਜੋਂ ਵਰਤਣ ਦਾ ਇੱਕ ਜ਼ਰੀਆ ਬਣਾ ਲਿਆ ਹੈ। ਗੁਰੂਆਂ, ਅਵਤਾਰਾਂ, ਭਗਤਾਂ ਨੇ ਤਾਂ ਸਾਨੂੰ ਆਪਣਿਆਂ ਉਪਦੇਸ਼ਾਂ ਅਤੇ ਬਾਣੀਆਂ ਰਾਹੀਂ ਸਹੀ ਆਤਮਿਕ ਜੀਵਨ ਸੇਧ ਦਿੱਤੀ ਹੈ, ਪਰ ਉਹਨਾਂ ਦੇ ਪੈਰੋਕਾਰਾਂ ਨੇ ਸਮਾਂ ਪਾ ਕੇ ਕਈਆਂ ਪੀੜ੍ਹੀਆਂ ਦੇ ਅਰਸਿਆਂ ਵਿੱਚ ਆਪੋ ਆਪਣੀ ਸ਼ਖਸੀ ਨਿਸ਼ਚਿਆਂ, ਨਿੱਜੀ ਤਜਰਬਿਆਂ ਅਤੇ ਮਜਬੂਰੀਆਂ ਕਾਰਨ ਇਹਨਾਂ ਉਪਦੇਸ਼ਾਂ ਉੱਤੇ ਆਪੋ ਆਪਣੀ ਮਾਨਸਿਕ ਸੂਖਮ ਰੰਗਤ ਦਾ ਠੱਪਾ ਲਾ ਦਿੱਤਾ। ਇਸ ਤਰ੍ਹਾਂ ਇੱਕ ਧਰਮ ਦੇ ਕਈ ਫਿਰਕੇ ਬਣਦੇ ਗਏ ਅਤੇ ਇਹਨਾਂ ਫਿਰਕਿਆਂ ਦੇ ਵਿਚਕਾਰ ਨਿੱਕੇ ਨਿੱਕੇ ਵਿਤਕਰੇ, ਵੱਖਰਾਪਣ, ਵਿਰੋਧਤਾ ਵੱਧਦੀ ਗਈ, ਜਿਸ ਦੀ ਵਜ੍ਹਾ ਨਾਲ ਇਹਨਾਂ ਦਾ ਆਪਸ ਵਿੱਚ ਵੀ ਵਾਦ ਵਿਵਾਦ, ਵੈਰ ਵਿਰੋਧ, ਈਰਖਾ, ਦਵੈਤ, ਘਿਰਨਾ, ਤੁਸਬ, ਟਾਕਰਾ, ਝਗੜੇ, ਲੜਾਈਆਂ ਵੱਧਦੀਆਂ ਗਈਆਂ। ਜਦ ਸਾਡੇ ਇੱਕੇ ਧਰਮ ਦੇ ਫਿਰਕਿਆਂ ਵਿਚਕਾਰ ਇਹ ਹਾਸੋਹੀਣਾ ਅਤੇ ਅਫਸੋਸਨਾਕ ਤੁਸਬ ਦਾ ਵਤੀਰਾ ਹੈ, ਤਾਂ ਦੂਜੇ ਧਰਮਾਂ ਨਾਲ ਜੋ ਮਜ਼ਹਬੀ ਤੁਸਬ ਦਾ ਵਤੀਰਾ ਹੁੰਦਾ ਹੈ ਉਹ ਪ੍ਰਤੱਖ ਰੂਪ ਵਿੱਚ ਜ਼ਾਹਿਰ ਹੋ ਰਿਹਾ ਹੈ। ਇਸ ਤਰ੍ਹਾਂ ਆਤਮਿਕ ਧਰਮ ਦਾ ਧੁਰਾ, ਮੂਲ ਜਾਂ ਤੱਤ ਸਾਡੇ ਖਿਆਲਾਂ ਨਿਸ਼ਚਿਆਂ ਵਿੱਚੋਂ ਓਹਲੇ ਹੁੰਦਾ ਗਿਆ ਅਤੇ ਟਾਹਣੀਆਂ ਪੱਤਿਆਂ ਨੂੰ ਜੱਫਾ ਮਾਰ ਕੇ ਅਸੀਂ ਆਪਸ ਵਿੱਚ ਅਜਾਈ ਖੈਂਦੇ ਰਹਿੰਦੇ ਹਾਂ। ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ, ਸੱਚ ਕਿਨਾਰੇ ਰਹਿ ਗਿਆ ਖੈਮਰ ਦੇ ਬਾਮਣ ਮੌਲਾਣੇ। ਧਰਮ ਜਾਂ ਮਜ਼ਹਬ ਇਨਸਾਨ ਨੂੰ ਨੀਵੀਆਂ ਮਾਇਕੀ ਰੁਚੀਆਂ, ਪਸ਼ੂ ਬਿਰਤੀਆਂ, ਈਰਖਾ, ਦਵੈਤ, ਵੈਰ ਵਿਰੋਧ, ਸ਼ੱਕ, ਸਾੜੇ, ਵਿਕਾਰਾਂ, ਪਾਪਾਂ, ਮਾਇਕੀ ਭਰਮ ਦੇ ਹਨੇਰੇ, ਵਹਿਮਾਂ, ਭਰਮ ਭੁਲੇਖਿਆਂ, ਮੈਂ ਮੇਰੀ ਦੀ ਲਾਲਸਾ, ਮੋਹ ਦੀ ਦਲਦਲ, ਤ੍ਰਿਸ਼ਨਾ ਦੀ ਅੱਗ, ਕਾਮ ਕ੍ਰੋਧ ਦੇ ਭਾਂਬਣਾ, ਹਉਮੈ ਦੇ ਕੰਡਿਆਂ, ਚਿੰਤਾ ਚਿਖਾ ਅਤੇ ਦੁੱਖ ਕਲੇਸ਼ਾਂ ਦੀ ਬਾਬਤ ਤਾੜਨਾ ਕਰਨ ਅਤੇ ਹੋੜਨ ਲਈ ਰਚੇ ਗਏ ਸਨ, ਧਰਮ ਜਾਂ ਮਜ਼ਹਬ। ਔਰ ਜੇਕਰ ਸਾਡੇ ਹਿਰਦੇ ਅੰਦਰ ਇਹ ਉੱਪਰ ਦੱਸੇ ਗਏ ਮਾਇਕੀ ਔਗੁਣ ਪ੍ਰਵੇਸ਼ ਅਤੇ ਪ੍ਰਵਿਰਤ ਹੋ ਰਹੇ ਹਨ, ਤਾਂ ਇਹ ਪੱਕਾ ਸਬੂਤ ਹੈ ਕਿ ਅਸੀਂ ਸਹੀ ਅਰਥਾਂ ਵਿੱਚ ਕੋਈ ਵੀ ਧਰਮ ਨਹੀਂ ਤਾਰਿਆ। ਜੇ ਇਹ ਅਖੌਤੇ ਜੇ ਕੋਈ ਅਖੌਤੀ ਧਰਮ ਤਾਰਿਆ ਵੀ ਜਾਂਦਾ ਹੈ ਤਾਂ ਉਹ ਓਪਰਾ ਜਿਹਾ, ਰੀਸੋ ਰੀਸੀ, ਦਿਖਾਵੇ ਮਾਤਰ, ਵਡਿਆਈ ਲਈ, ਭਲੇ ਭਲੇਰੇ ਬਣਨ ਲਈ, ਮਾਨਸਿਕ ਤਸੱਲੀ ਲਈ, ਸਵਾਰਥ ਦੀ ਪੂਰਤੀ ਲਈ, ਦੁੱਖਾਂ ਕਲੇਸ਼ਾਂ ਨੂੰ ਟਾਲਣ ਲਈ, ਪਾਪਾਂ ਨੂੰ ਢੱਕਣ ਲਈ, ਜਮਾਂ ਦੀ ਸਜ਼ਾ ਤੋਂ ਬਚਣ ਲਈ, ਨਰਕ ਤੋਂ ਬਚਣ ਲਈ, ਸਵਰਗ ਵਿੱਚ ਪਹੁੰਚਣ ਲਈ ਦਿਮਾਗੀ ਤੌਰ 'ਤੇ ਹੀ ਅਪਣਾਇਆ ਜਾਂਦਾ, ਜਿਸ ਵਿੱਚ ਆਤਮਿਕ ਸ਼ਰਧਾ ਭਾਵਨੀ ਦੀ ਲੇਸ ਵੀ ਨਹੀਂ ਹੁੰਦੀ। ਇਸ ਸ਼ਰਧਾ ਭਾਵਨੀ ਦੀ ਅਹਿਮੀਅਤ ਨੂੰ ਹੇਠ ਲਿਖੀ ਮਿਸਾਲ ਹੋਰ ਵੀ ਸਪਸ਼ਟ ਕਰ ਦਿੰਦੀ ਹੈ, ਆਤਮਿਕ ਸ਼ਰਧਾ ਭਾਵਨੀ ਦੀ ਅਹਿਮੀਅਤ ਨੂੰ। ਜੇਕਰ ਕਿਸੇ ਮਸ਼ੀਨ ਨੂੰ ਤੇਲ ਜਾਂ ਗਰੀਸ ਨਾ ਦਿੱਤੀ ਜਾਵੇ ਤਾਂ ਉਹ ਮਸ਼ੀਨ ਕੁਝ ਚਿਰ ਚੱਲ ਕੇ ਗਰਮ ਹੋ ਜਾਂਦੀ ਹੈ ਅਤੇ ਆਖਰ ਇੰਜਨ ਸੜ ਕੇ ਨਿਕੰਮਾ ਹੋ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਤੇਲ ਜਾਂ ਗਰੀਸ ਹੀ ਇੰਜਨ ਨੂੰ ਗਰਮ ਹੋਣ ਅਤੇ ਸੜਨ ਤੋਂ ਬਚਾਉਂਦੀ ਹੈ। ਇਸੇ ਤਰ੍ਹਾਂ ਧਾਰਮਿਕ ਕਰਮ ਕਿਰਿਆ ਲਈ ਵੀ ਆਤਮਿਕ ਸ਼ਰਧਾ ਭਾਵਨੀ ਅਤੇ ਪ੍ਰੇਮ ਸਵੈਪਨਾ ਦੀ ਚਿਕਨਾਹਟ ਅਤ ਜ਼ਰੂਰੀ ਹੈ। ਇਹ ਪ੍ਰੇਮ, ਇਸ ਪ੍ਰੇਮ ਭਾਵਨਾ ਦੇ ਤੇਲ ਤੋਂ ਬਗੈਰ ਦਿਮਾਗੀ ਸਤਾ ਉੱਤੇ ਹਉਮੈ ਵਿੱਚ ਕੀਤੇ ਗਏ ਧਾਰਮਿਕ ਕਰਮ ਧਰਮ ਉਪਾਸਨਾ ਪਾਠ ਪੂਜਾ ਭਗਤੀ ਹੱਠ ਜਪ ਤਪ ਸੇਵਾ ਨੇਕੀਆਂ ਪਰੋਪਕਾਰ ਪੁੰਨ ਦਾਨ ਆਦਿ ਸਭ ਰੁੱਖੇ ਸੁੱਕੇ ਫੋਕੇ ਬੇਰਸੇ ਦਿਮਾਗੀ ਸ਼ੁਗਲ ਸੌਦਾਬਾਜ਼ੀ ਦਿਖਾਵੇ ਲਈ ਰੀਸੋ ਰੀਸੀ ਅਤੇ ਹਉਮੈ ਨੂੰ ਪੱਠੇ ਪਾਉਣ ਲਈ ਹੀ ਕੀਤੇ ਜਾਂਦੇ ਹਨ। ਆਤਮਿਕ ਸ਼ਰਧਾ ਭਾਵਨੀ ਅਤੇ ਪ੍ਰੇਮ ਸਵੈਪਨਾ ਦੀ ਚਿਕਨਾਹਟ ਦੇ ਬਗੈਰ ਪਾਖੰਡ ਧਰਮ ਪ੍ਰੀਤ ਨਹੀਂ ਹਰ ਸਿਓ। ਗੁਰਸ਼ਬਦ ਮਹਾਰਸ ਪਾਇਆ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਸੇ ਕਾਰਨ ਧਾਰਮਿਕ ਅਸਥਾਨਾਂ ਅਤੇ ਸੰਸਥਾਵਾਂ ਵਿੱਚ ਵੀ ਸ਼ਰਧਾ ਭਾਵਨੀ ਅਤੇ ਪ੍ਰੇਮ ਸਵੈਪਨਾ ਤੋਂ ਬਗੈਰ ਛੇਤੀ ਹੀ ਮੈਂ ਮੇਰੀ ਖੁਦਗਰਜ਼ੀ ਖਿੱਚੋਤਾਣ ਪਾਰਟੀਬਾਜ਼ੀ ਈਰਖਾ ਦਵੈਤ ਵੈਰ ਵਿਰੋਧ ਲੋਭ ਕ੍ਰੋਧ ਭ੍ਰਿਸ਼ਟਾਚਾਰ ਝਗੜੇ ਲੜਾਈਆਂ ਖੂਨ ਖਰਾਬਾ ਹਉਮੈ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਜਾਂਦਾ। ਧਾਰਮਿਕ ਸ਼ਰਧਾ ਭਾਵਨੀ ਅਤੇ ਪ੍ਰੇਮ ਸਵੈਪਨਾ ਤੋਂ ਬਗੈਰ ਇਹ ਦੈਵੀ ਧਰਮ ਤਾਂ ਇਨਸਾਨ ਨੂੰ ਸਦਾਚਾਰ ਸਿਖਾਉਣ ਮੈਤਰੀ ਭਾਵ ਵਧਾਉਣ ਇੱਕ ਦੂਜੇ ਦਾ ਸਹਾਇਕ ਬਣਨ ਇੱਕ ਦੂਜੇ ਨਾਲ ਪਿਆਰ ਕਰਨ ਮਿਲਵਰਤਨ ਦੀ ਜਾਚ ਦੱਸਣ ਸੇਵਾ ਕੁਰਬਾਨੀ ਦੀ ਸਿੱਖਿਆ ਦੇਣ ਕੁਰਬਾਨੀ ਦੀ ਸਿੱਖਿਆ ਦੇਣ ਸੁੱਖ ਸ਼ਾਂਤੀ ਵਰਤਾਉਣ ਸਹੀ ਮਾਨਸਿਕ ਜੀਵਨ ਸੇਧ ਦੇਣ ਸਹੀ ਆਤਮਿਕ ਜੀਵਨ ਸੇਧ ਦੇਣ ਆਤਮਿਕ ਗਿਆਨ ਦੀ ਸੋਝੀ ਦੇਣ ਸਾਧ ਸੰਗਤ ਤੋਂ ਲਾਹਾ ਲੈਣ ਸਿਮਰਨ ਦੀ ਜੁਗਤੀ ਦੱਸਣ ਭਗਤੀ ਕਮਾਉਣ ਜੀਵਨ ਸਫਲਾ ਕਰਨ ਆਤਮ ਪ੍ਰਕਾਸ਼ ਆਤਮਿਕ ਕਲਿਆਣ ਅਤੇ ਮੁਕਤੀ ਪਾਉਣ ਲਈ ਸਾਜੇ 'ਤੇ ਬਖਸ਼ੇ ਗਏ ਸਨ। ਜੇਕਰ ਸਾਡੇ ਜੀਵਨ ਵਿੱਚ ਉੱਪਰਲੇ ਦੈਵੀ ਗੁਣਾਂ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਨਹੀਂ ਦਿਸਦਾ ਤਾਂ ਸਮਝ ਲਓ ਕਿ ਅਸੀਂ ਆਪਣੇ ਹਿਰਦੇ ਵਿੱਚ ਕੋਈ ਵੀ ਧਰਮ ਨਹੀਂ ਤਾਰਿਆ ਅਤੇ ਅਜੇ ਤਾਂ ਅਸੀਂ ਇਨਸਾਨੀਅਤ ਤੋਂ ਵੀ ਹੇਠਾਂ ਹੀ ਹਾਂ। ਦੂਜੇ ਲਫਜ਼ਾਂ ਵਿੱਚ ਮਨ ਦੀ ਰੰਗਤ ਖਿਆਲਾਂ ਦਾ ਝੁਕਾਓ ਵਲਵਲਿਆਂ ਦੀ ਭਾਵਨਾ ਬੋਲੀ ਦੀ ਆਵਾਜ਼ ਆਵਾਜ਼ ਦੀਆਂ ਲਹਿਰਾਂ ਲਹਿਰਾਂ ਦੇ ਜੋਸ਼ ਚਿਹਰੇ ਦੀ ਤਿਊੜੀ ਅੱਖਾਂ ਦੀ ਚਮਕ ਸਰੀਰ ਦੀ ਅਦਾ ਵਰਤ ਵਰਤਾਰਾ ਲੇਵਾ ਦੇਵੀ ਕਰਮਾਂ ਦੀ ਰੰਗਤ ਨਿਸ਼ਚਾ ਸਵਾਰਥ ਦੀ ਰੰਗਤ ਕਾਮ ਕ੍ਰੋਧ ਦੀਆਂ ਲਹਿਰਾਂ ਲੋਭ ਮੋਹ ਦੀ ਭਾਵਨਾ ਨਿਮਰਤਾ ਜਾਂ ਹੰਗਤਾ ਰਾਹੀਂ ਜੀਵਨ ਦੇ ਹਰ ਪੱਖ ਵਿੱਚ ਖਿੰਨ ਖਿੰਨ ਸਹਿਜ ਸੁਭਾਏ ਅਣਜਾਣੇ ਹੀ ਸਾਡੇ ਅਸਲੀ ਨਿੱਜੀ ਧਰਮ ਦਾ ਲਿਸ਼ਕਾਰਾ ਪੈਂਦਾ ਰਹਿੰਦਾ। ਉੱਪਰੋਂ ਭਾਵੇਂ ਅਸੀਂ ਕਿਤਨੇ ਵੀ ਭਲੇ ਭਲੇਰੇ ਪਰੋਪਕਾਰੀ ਬੁੱਧੀਵਾਨ ਨੇਕ ਗਿਆਨੀ ਪੰਡਿਤ ਆਚਾਰੀਆ ਮਹਾਂਪੁਰਖ ਬਣੇ ਫਿਰੀਏ ਅਤੇ ਆਪਣੀ ਅੰਦਰਲੀ ਨਿੱਜੀ ਧਾਰਮਿਕ ਅਵਸਥਾ ਨੂੰ ਢੱਕਣ ਦੀ ਛੁਪਾਉਣ ਦੀ ਕੋਸ਼ਿਸ਼ ਕਰੀ ਜਾਈਏ ਪਰ ਸਾਡੇ ਜੀਵਨ ਦੇ ਹਰ ਪੱਖ ਵਿੱਚ ਖਿੰਨ ਖਿੰਨ ਸਹਿਤ ਸੁਭਾਏ ਅਣਜਾਣੇ ਸਾਡੇ ਅਸਲੀ ਨਿੱਜੀ ਧਰਮ ਦਾ ਲਿਸ਼ਕਾਰਾ ਪੈਂਦਾ ਹੀ ਰਹਿੰਦਾ। ਲੋਕਾਂ ਨੂੰ ਧੋਖਾ ਦੇਣ ਲਈ ਕੋਈ ਆਪਣੀ ਅੰਦਰਲੀ ਕਾਲਖ ਨੂੰ ਛੁਪਾਉਣ ਲਈ ਲੱਖ ਯਤਨ ਕਰੇ ਪਰ ਕਾਲਖ ਨੇ ਤਾਂ ਕਾਲਖ ਹੀ ਰਹਿਣਾ ਹੈ, ਉਸਨੂੰ ਨਿਰਮਲਤਾ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਕੋਈ ਗੁਨਾਹਗਾਰ ਦਰਵੇਸ਼ਾਂ ਦੇ ਕੱਪੜੇ ਪਾ ਕੇ ਭੇਖ ਧਾਰ ਕੇ ਦਰਵੇਸ਼ ਨਹੀਂ ਬਣ ਜਾਂਦਾ। ਇਸ ਨੁਕਸ ਬਾਰੇ ਗੁਰਬਾਣੀ ਇਉਂ ਤਾੜਨਾ ਕਰਦੀ ਹੈ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਹੀਨ। ਕਈ ਭਲੇ ਭਲੇਰਿਆਂ ਨੇ ਤਾਂ ਧਰਮ ਨੂੰ ਗਿਆਨ ਪੜ੍ਹਨ ਗਿਆਨ ਖੋਜਣ ਵਾਕਫੀਅਤ ਵਧਾਉਣ ਗਿਆਨ ਘੋਟਣ ਦਿਮਾਗੀ ਸਿੰਘ ਅੜਾਉਣ ਅਤੇ ਦੂਜਿਆਂ ਨੂੰ ਬਹਿਸ ਵਿੱਚ ਹਰਾਉਣ ਦਾ ਵਿਸ਼ਾ ਹੀ ਸਮਝਿਆ ਹੋਇਆ। ਇਸ ਤਰ੍ਹਾਂ ਧਾਰਮਿਕ ਅਗਿਆਨਤਾ ਦੀ ਵਜ੍ਹਾ ਨਾਲ ਹਉਮੈ ਨੂੰ ਘਟਾਉਣ ਦੀ ਬਜਾਏ ਹਉਮੈ ਨੂੰ ਹੋਰ ਪੱਠੇ ਪਾਈ ਜਾਂਦੇ ਹਾਂ ਅਤੇ ਇਲਾਹੀ ਧਰਮ ਦੇ ਉਦੇਸ਼ ਤੋਂ ਦੁਰੇਡੇ ਜਾ ਰਹੇ ਹਾਂ। ਅਤੇ ਦੂਜੇ ਪਾਸੇ ਰੱਬ ਦਾ ਪਿਆਰਾ ਜਗਿਆਸੂ ਆਪਣੇ ਗੁਰੂ ਪਰਮੇਸ਼ਰ ਦੇ ਪਿਆਰ ਵਿੱਚ ਬੇਖਰੀਦ ਗੋਲਾ ਬਣ ਕੇ ਆਪ ਗਵਾਏ ਸੇਵਾ ਕਰੇ ਵਾਲੇ ਉਪਦੇਸ਼ ਨੂੰ ਕਮਾਉਂਦਾ ਅਤੇ ਉਹ ਫਿਰ ਜੋ ਵੀ ਕਰਮ ਜਾਂ ਧਰਮ ਕਰਦਾ ਹੈ ਉਹ ਸਾਰੇ ਹੀ ਪਿਆਰ ਭਾਵਨਾ, ਪ੍ਰੇਮ ਸਵੈਪਨਾ, ਸੇਵਾ ਭਾਵਨੀ, ਦੈਵੀ ਵਲਵਲਿਆਂ, ਪ੍ਰੀਤ ਚਾਓ, ਇਲਾਹੀ ਰਸ, ਆਤਮਿਕ ਰਸ ਅਤੇ ਨਾਮ ਰੰਗ ਵਿੱਚ ਰੰਗੀਜ ਕੇ ਆਤਮਿਕ ਪਿਰਮ ਖੇਲ ਖੇਲਦਾ ਅਤੇ ਇਸ ਤਰ੍ਹਾਂ ਉਹ ਆਪਣਾ ਨਿੱਜੀ ਨਾਲ ਲਿਖਿਆ ਹੋਇਆ ਆਤਮਿਕ ਧਰਮ ਕਮਾਉਂਦਾ ਹੈ ਨਾਮ ਰੰਗ ਵਿੱਚ ਰੰਗੀਜ ਕੇ। ਇਸ ਤਰ੍ਹਾਂ ਜਗਿਆਸੂ ਆਤਮਿਕ ਪ੍ਰੇਮ ਰਸ ਵਿੱਚ ਰੰਗਿਆ ਹੋਇਆ ਉੱਚੀਆਂ ਪ੍ਰੇਮ ਸਵੈਪਨਾਂ ਦੀਆਂ ਉਡਾਰੀਆਂ ਲਾਉਂਦਾ ਹੋਇਆ ਨਾਮ ਦੇ ਪ੍ਰਕਾਸ਼ ਵਿੱਚ, ਸ਼ਬਦ ਦੀ ਜੀਵਨ ਰੌਂ ਵਿੱਚ ਅਤੇ ਹੁਕਮ ਦੇ ਪਾਣੇ ਵਿੱਚ ਜੋ ਵੀ ਸੋਚਦਾ ਜਾਂ ਕਰਮ ਕਿਰਿਆ ਕਰਦਾ ਹੈ ਉਹ ਸਭ ਕੁਝ ਗੁਰੂ ਪ੍ਰਵਾਨਿਤ ਕਬੂਲ ਜਾਂ ਥਾਂਏ ਪੈਂਦਾ ਅਤੇ ਉਹੀ ਉਸਦੀ ਨੇਕੀ ਹੈ, ਉਹੀ ਪਰਉਪਕਾਰ ਹੈ, ਸੇਵਾ ਹੈ, ਸਿਮਰਨ ਹੈ, ਭਗਤੀ ਹੈ, ਘਾਲਣਾ ਹੈ, ਮੁਕਤੀ, ਜੁਗਤੀ, ਕਲਿਆਣ, ਜੀਵਨ ਅਤੇ ਧਰਮ ਹੈ। ਨਾਨਕ ਜੇ ਗੁਰਮੁਖ ਕਰੈ ਸੋ ਪਰਵਾਨ ਹੈ ਜੇ ਜੋ ਨਾਮ ਰਹੇ ਲਿਵਲਾਏ। ਸੂਰਜ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਭਰਪੂਰ ਹਨ, ਜਿਹਾ ਕਿ ਪ੍ਰਕਾਸ਼, ਗਰਮੀ, ਸ਼ਕਤੀ, ਜੀਵਨ ਰੌਂ ਆਦਿ। ਸੂਰਜ ਇਲਾਹੀ ਹੁਕਮ ਵਿੱਚ ਇਹਨਾਂ ਕਿਰਨਾਂ ਦੇ ਜ਼ਰੀਏ ਆਪਣਿਆਂ ਗੁਣਾਂ ਨੂੰ ਪ੍ਰਕਾਸ਼ਿਤ ਅਤੇ ਪ੍ਰਵਿਰਤ ਕਰ ਰਿਹਾ ਹੈ। ਇਸੇ ਤਰ੍ਹਾਂ ਕਿਰਨਾਂ ਆਪਣੇ ਸੋਮੇ ਸੂਰਜ ਦੇ ਸਾਰੇ ਗੁਣਾਂ ਨੂੰ ਇਲਾਹੀ ਹੁਕਮ ਵਿੱਚ ਸਹਿਜ ਸੁਭਾਏ ਸੁੱਤੇ ਸਿੱਧ ਸੰਸਾਰ ਨੂੰ ਵੰਡਦੀਆਂ ਹਨ। ਇਸ ਇਲਾਹੀ ਹੁਕਮ ਦੀ ਕਾਰ ਵਿੱਚ ਕਿਰਨਾਂ ਦੀ ਕੋਈ ਸਿਆਣਪ ਜਾਂ ਵਿਉਂਤ ਨਹੀਂ ਹੈ। ਇਹਨਾਂ ਦੀ ਇਹ ਹੁਕਮੀ ਕਾਰ ਹੀ ਇਹਨਾਂ ਕਿਰਨਾਂ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਆਤਮਿਕ ਧਰਮ ਹੈ। ਸੂਰਜ ਦੇ ਸਾਰੇ ਗੁਣਾਂ ਨੂੰ ਸੁੱਤੇ ਸਿੱਧ ਸੰਸਾਰ ਨੂੰ ਵਿੱਚ ਵੰਡਣਾ, ਇਹਨਾਂ ਵਿੱਚ ਕਿਰਨਾਂ ਦੀ ਕੋਈ ਸਿਆਣਪ ਜਾਂ ਵਿਉਂਤ ਨਹੀਂ। ਇਹ ਹੁਕਮੀ ਕਾਰ ਇਹਨਾਂ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਆਤਮਿਕ ਧਰਮ ਹੈ। ਕਿਰਨਾਂ ਨੇ ਆਪਣਾ ਆਤਮਿਕ ਧਰਮ ਕਿਤੋਂ ਬਾਹਰੋਂ ਪੜ੍ਹਿਆ, ਪੜ੍ਹਾਇਆ, ਸਿੱਖਿਆ, ਸਿਖਾਇਆ, ਸਮਝਿਆ, ਸਮਝਾਇਆ, ਜਾਣਿਆ, ਨਕਲ ਕੀਤਾ, ਘੜਿਆ, ਵਿਉਂਤਿਆ ਨਹੀਂ, ਬਲਕਿ ਇਹ ਤਾਂ ਕਿਰਨਾਂ ਦੀ ਹੋਂਦ ਦੇ ਨਾਲ ਹੀ ਗੁਪਤ ਅਤੇ ਪ੍ਰਵੇਸ਼ ਹੈ, ਛੁਪਿਆ ਹੋਇਆ ਹੈ, ਨਾਲ ਲਿਖਿਆ ਹੋਇਆ ਹੈ। ਹੁਕਮ ਰਜ਼ਾਈ ਚੱਲਣਾ ਹੈ, ਹੁਕਮ ਦੀ ਕਾਰ ਹੈ ਜੋ ਕਿ ਅਣਜਾਣੇ ਸੁੱਤੇ ਸਿੱਧ ਆਪ ਮੁਹਾਰੇ ਹੀ ਹੋ ਰਹੀ ਹੈ। ਐਨ ਇਸੇ ਤਰ੍ਹਾਂ ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਦੀ ਕਿਰਨ ਹੈ, ਜਿਸ ਦੇ ਨਾਲ ਹੀ ਜੀਵ ਦਾ ਨਿੱਜੀ ਗੁਪਤ ਆਤਮਿਕ ਧਰਮ ਵੀ ਲਿਖਿਆ ਹੋਇਆ ਹੈ। ਜੀਵ ਦੇ ਅੰਤਰਾਤਮੇ ਇਲਾਹੀ ਜੋਤ ਦੀ ਕਿਰਨ ਹੈ, ਜਿਸ ਦੇ ਨਾਲ ਹੀ ਜੀਵ ਦਾ ਨਿੱਜੀ ਗੁਪਤ ਆਤਮਿਕ ਧਰਮ ਵੀ ਲਿਖਿਆ ਹੋਇਆ। ਬੇਖਰੀਦ ਹੁਕਮੀ ਬੰਦੇ ਬਣ ਕੇ ਇਲਾਹੀ ਹੁਕਮ ਦੇ ਭਾਣੇ ਵਿੱਚ ਚੱਲਣਾ ਹੀ ਇਨਸਾਨ ਦਾ ਇੱਕੋ ਇੱਕ ਗੁਪਤੀ ਨਾਲ ਲਿਖਿਆ ਅਟਲ, ਅਪੁੱਲ, ਸਦੀਵੀ, ਸਰਬੱਗ ਅਤੇ ਵਿਸ਼ਵ ਆਤਮਿਕ ਧਰਮ ਹੈ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜੀਵ ਦਾ ਇਹ ਆਤਮਿਕ ਧਰਮ ਬਾਹਰੋਂ ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਵਿਉਂਤਿਆ, ਘੜਿਆ, ਠੋਸਿਆ ਜਾਂ ਬਦਲਿਆ ਨਹੀਂ ਜਾ ਸਕਦਾ, ਬਲਕਿ ਅਣਜਾਣੇ ਸਹਿਜ ਸੁਭਾਏ ਸੁੱਤੇ ਸਿੱਧ ਆਪ ਮੁਹਾਰੇ ਮੰਨਿਆ ਅਤੇ ਕਮਾਇਆ ਜਾਂਦਾ। ਪਰ ਮਨੁੱਖ अपने कर्मा करके हौमे दे भरम भुलावे दी अग्ञानता विच अपने नाल लिखे इलाही धर्म नूं भुल के बेमुख हो गया अते अपनी सियाणप नाल आप उदरा हो के अपने ही पाणे विच चलदा ते दुखी हो रहा है। ते फिर अपने पाणे जो चले भाई विछड़ चोटां खावे। गुरबाणी विचार नंबर 50 धर्म या मजहब भाग 5। वाहिगुरु जी का खालसा, वाहिगुरु जी की फतेह।